जुगो जुग अटल चबर छतर तखत दे मालक गुरता गद्दी उपर सुभायमान बाणी गुरु शब्द गुरु धन धन गुरु ग्रंथ साहब महाराज जी की हाजिर हजूरी विच जून 1984 दे कल्लू घारे दे 27वीं जाद विच गुरद्वारा बुंगा साहब दयालपुरा विखे जुड़ बैठे सत्कारयोग संत महापुरख धार्मिक ते राजनीतिक आगू साहबान और समुचियां सिख संगतां सर्व विचारां दी सांझ तो पहला सतगुरां दी बख्शिश कीती हुई पावन पवित्र गुरफतेह दी सांझ करिए। कोई भी रसना वांझी ना रहे, जिन्ने भी माई भाई वीर बजुर्ग बचे बच्चियां मातावां भैणां गुर चरणा विच पंडाल विच दरबार विच जुड़ बैठे हो, थोड़ा जिहा आलस दा त्याग करदे होए सावधानता एकाग्रता विच आओ। बड़े अदब सत्कार नाल धन गुरु ग्रंथ साहिब महाराज जी नूं शीश झुका के सारे ही मिलके गज के आखो जी वाहिगुरु जी का खालसा वाहिगुरु जी की फतेह। सत्कारयोग संत बाबा अजीत सिंह जी और उन्हां दे समूह सहयोगियों ने आप संगतां दे सहयोग दे नाल आए साल दी तरह ये उपराला कीता है। उस महान घल्लू घारे दी याद, उन्हां महान शहीदां नूं याद करदिआं 20वीं सदी दे महान सिख दमदमी टकसाल दे 14वें मुखी संत बाबा जरनैल सिंह जी खालसा भिंडरां वाले और उन्हां दे महान साथी भाई साहब भाई अमरीक सिंह जी प्रधान आल इंडिया सिख स्टूडेंट फैडरेशन, बाबा अठारा सिंह जी जरनल सवेग सिंह ते होर उन्हां दे साथी साहिबाना दी अज शहीदी दी याद मनाई जा रही है। संसार भर दे अंदर ये शहीदी जोड़ मेले मनाए जा रहे है, ये घल्लू घारा दिवस नूं याद किया जा रहा है। दास तो पहला बोलन वाले बुलारियां ने विद्वाना ने विचार दिते है ते बहुत सारे सत्कारयोग आगू साहबान मंच ते सुभायमान है जिन्होंने समय समय अनुसार आप जी दे दर्शन दारे करने है। सत्कारयोग भाई मोहकम सिंह जी, भाई सुखप्रीत सिंह जी उदो के डॉक्टर साहब, भाई करनैल सिंह पीर मुहम्मद होर बहुत सारे आगू साहबान इत्थे संत महापुरख बैठे है जिन्होंने आप जी दे नाल इस जून 1984 दे घल्लू घारे दे संबंध विच विचार आप जी नाल सांझे करने है। दिल ते चाहुंदा सी समाप्ति तक बैठ के दर्शन किते जांदे पर रात दे समागम पिंड घुड़का फगवाड़े तो अगे चल रहे है, रात भी उत्थे दीवान सी और भारी मीह दे बावजूद झखड़ हनेरी दे बावजूद भी हजारां संगतां ने उत्थे तकरीबन रात 12 बजे तक धार्मिक दीवान दी हाजरी भरी और हुण उत्थे उन्हां शहीदां दी याद विच ही एक खूनदान कैंप जिहदी शुरुआत करके आए हैं। वह खूनदान कैंप उत्थे चल रहा है। सो गुरमुख प्यारियो रात दा फिर दीवान है, इस करके आप संगतां तो पहला खिमा मंगदे हुए आप जी दे पहला दर्शन दारे कर रहे हैं। बहुतियां लंबियां विचारां नहीं है, आपने सरवण कीता और करना है। बहुत सारे उस समय नूं जिन्हां ने पिंडे ते हंडाया है उन्होंने हड बीतियां तुहाडे नाल सांझियां करनियां ने। जून 1984 दा घल्लू घारा क्यों वापरिया और बाद विच जो कौम दे हालात बने और मौजूदा जो हालात है उस संबंध विच भी तुसी विचारां सुनिया और सरवण करनिया ने। बहुत सारे ढाडी जथियां पासों भी इतिहास तुसी सरवण कीता है। सो गुरमुख प्यारियो आप सब नूं भली भांत पता है कि जून 1984 दा घल्लू घारा श्री अकाल तख्त साहब ते हमला, श्री हरिमंदर साहब ते हमला, सिखां ते हमला, ये सिखां नूं दबाउण दी नीति सी, सिखां दी नसल कुशी करन दी नीति जो सेंटर गवर्नमेंट दी सिख विरोधी एजेंसियां दी। वड्डा घल्लू घारा वापरिया कुपर हीड़े दे मैदान विच, और इसे तरह छोटा कल्लू घारा कानू वाण सब विच वापरिया और बाद विच जून 1984 का यह भी कल्लू घारा वापरिया जिथे हजार बेदोषे सिखा न सरकार ने भारत दिया फौजा ने को को के मारिया। जे इतिहासक पॉइंट की गल लईए तासी जिन्ना को पढ़िया जा सुनिया विद्वाना तो समझिया कि किसी भी देश दिया फौजा अपने देश दे लोगां दे जा उना दे धर्म स्थान ते चढ़ाई नहीं कर दिया। किसी भी देश दिया फौजा दूसरे देशों तो अपने देश की राखी करने वास्ते बनाईया जांदियां ने, वह सरहदां की राखी करने वास्ते बॉर्डर की राखी करने वास्ते दूजे देशों तो अपने देश के लोगों की राखी करने वास्ते फौजा बनाईया जांदियां ने। पर जून 1984 का कल्लू घारा तुहाडे सामने है जिथे सिखां दे धर्म स्थान के उत्ते श्री अकाल तख्त साहब ते और श्री हरिमंदर साहब जिहड़ा केंद्रीय स्थान है सिख पंथ का सिख कौम का और जिथों सरबत दे भले की आवाज उठती है कोई बोला राम राम कोई खुदाए कोई सेवा गुसाइया कोई आला जिथे सारियां लई सांझी आवाज उठती जिथों सरबत का भला मंगिया जांदा है तोपां ते टैंकां दे नाल हमला किया गया ये सोची समझी साजिश के तहत सिखां नूं दबाउण दे नेते 20वीं सदी के महान सिख संत बाबा जरनैल सिंह खालसा भिंडरांवाले जेड़े धर्म प्रचार दियां सरगर्मियां करके और गुरु की वरसाई हुई टकसाल के मुखी होने के नाते पंथ दे विच गुरमुख प्यारे हो जो सामने वाहद आगू बन के पंथ दे सामने आए धर्मयुद्ध मोर्चा आरंभिया धर्मयुद्ध मोर्चे दियां जिम्मेवारियां श्रोमणी अकाली दल जो पंथ की नुमाइंदा जथेबंदी श्रोमणी गुरद्वारा प्रबंधक कमेटी उसने भी उस समय साथ दिता पर बाद विच जिस तरीके दे नाल गदारियां कीतियां वह भी इतिहास बड़ा लंबा चौड़ा है। किस तरीके दे नाल अपने सौड़े हितां खातर स्वार्थां खातर और खुद गर्जियां और प्रधानगियां चेयरमैनियां दे खातर किवें उन्हां लोगां ने संत बाबा जरनैल सिंह खालसा भिंडरांवाला दा लुकवें रूप विच साथ छड्डिया सेंटर गौरमेंट दे नाल गंढ तुप कीते उन्हां नूं चिट्ठियां लिखियां अपनियां प्रधानगियां ते अपनियां चेयरमैनियां सलामत करन वास्ते गुरमुख प्यारियो जो वरतारा वरतिया विस्तार दे नाल जून 1984 दे बारे लिखियां किताबां विच पढ़िए ते सामने आउंदी है कहानी सेंटर गौरमेंट ने किस तरीके नाल उन्हां नूं खरीदिया फौजां चढ़ के आईयां गिनी मिथी साजिश के तहत अनाउंसमेंटा होईयां संत भिंडरांवाले ते साथी अकाल तख्त छड्ड दिओ दरबार साहिब कंपलैक्स छड्ड दिओ बाहर आ जाओ फौजां लग चुकियां नहीं ते हमला होवेगा। ते तुहानूं पता पहलियां अनाउंसमेंटा ते ही जिहड़े गदार भावें कि उह नुमाइंदा जथेबंदियां दे आगू सन बाहां खड़ियां करके बाहर आए भारतीय फौज दियां बख्तरबंद गड्डियां दे विच बैठ के सुरक्षित थावां ते चले गए कौम नाल पंथ नाल गदारी कीती। ए वखरी गल है कि भावें लंबियां उमरां नूं नहीं भोगिया उन्हां ने बाद विच मौत ते फिर भी आई पर गदारां दी मौत गुरमुख प्यारे फिर कवितावां बणियां साडे ढाडी सिंह साहिबान कवीसर सिंह साहिबान कवि कवितावां गाउंदे उन्हां लोगां दे बावद चाहे वह लौंगोवाल सी चाहे कोई होर सी कि गुरमुख प्यारे कवितावां बणियां गिदड़ाणी पिंड सी लौंगोवाल दा संगरूर विच शेरपुरी दे विच सिंघां ने सोधा लाया सी कवितावां बणियां गिदड़ाणी दा गिदड़ मारिया शेरपुरी विच शेरां ने बहुती लंबी उम्र नहीं भोगी बाद विच गुरमुख प्यारे राजीव गांधी नाल बैठ के चाह दा कप ते रसगुल्ले खा के पंजाब दे हितां नूं वेचिया समझौते कीते गुरमुख प्यारे संत शब्द नूं कलंक लाया जिथे संत बाबा जरनैल सिंह ने संत शब्द नूं संत सिपाही शब्द नूं चार चन्न लाए जो गुरु गोबिंद सिंह सच्चे पातशाह ने खालसा साजिया ओ संत ते सिपाही दा रोल मॉडल पेश कीता दुनिया दे सामने उथे लौंगोवाल ने जो कलंक लाया कवितावां बणिया कहण सुन नूं संत सुनी दा दाग सिखी नूं ला गया मसला आनंदपुर दा रसगुल्लिआं नां खा गया। ਰਾਜੀਵ ਗਾਂਧੀ ਦੇ ਨਾਲ ਬੈਠ ਕੇ ਕੌਮ ਦੇ ਮਤੇ ਆਨੰਦਪੁਰ ਦੇ ਮਤੇ ਨੂੰ ਰਸਗੁੱਲੇ ਤੇ ਚਾਹ ਦੇ ਕੱਪ ਦੇ ਨਾਲ ਹੀ ਹਜ਼ਮ ਕਰ ਗਿਆ। ਲੰਬੀਆਂ ਉਮਰਾਂ ਨਹੀਂ ਭੋਗੀਆਂ ਖਾਲਸਾ ਜੀ ਉਹਨਾਂ ਲੋਕਾਂ ਨੇ, ਗਦਾਰਾਂ ਨੇ ਗਦਾਰੀਆਂ ਕੀਤੀਆਂ, ਸੇਵਾਦਾਰਾਂ ਨੇ ਸੇਵਾ ਕੀਤੀ। ਅੱਜ ਅਸੀਂ ਯਾਦ ਉਹਨਾਂ ਨੂੰ ਕਰ ਰਹੇ ਹਾਂ। ਅੱਜ ਗਦਾਰਾਂ ਦੀ ਕੋਈ ਯਾਦਗਾਰ ਨਹੀਂ ਮਨਾਉਂਦਾ, ਅੱਜ ਗਦਾਰਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਆ ਕੈਲੰਡਰ, ਆ ਫਲੈਕਸ ਬੋਰਡ, ਆ ਘਰਾਂ 'ਚ ਤਸਵੀਰਾਂ, ਆ ਸ਼ਰਟਾਂ ਤੇ ਤਸਵੀਰਾਂ, ਆ ਹਿਰਦਿਆਂ ਦੇ ਵਿੱਚ ਤਸਵੀਰਾਂ ਉਹਨਾਂ ਕੌਮੀ ਮਰਜੀਵੜਿਆਂ ਦੀਆਂ ਲੱਗੀਆਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਪੰਥ ਦੇ ਮਿਸ਼ਨ ਦੇ ਉੱਤੇ ਚੱਲ ਕੇ ਗੁਰਮੁਖ ਪਿਆਰਿਓ ਆਪਾ ਵਾਰਿਆ, ਕੁਰਬਾਨੀਆਂ ਕੀਤੀਆਂ, ਸੇਵਾਦਾਰੀ ਕੀਤੀ, ਕੁਰਬਾਨੀ ਕੀਤੀ, ਜਿਨ੍ਹਾਂ ਨੇ ਗਦਾਰੀਆਂ ਕੀਤੀਆਂ। ਅੱਜ ਕੌਣ ਯਾਦ ਕਰਦਾ ਗੁਰਮੁਖ ਪਿਆਰਿਓ? ਅੱਜ ਕਿੱਥੇ ਉਹਨਾਂ ਦੀਆਂ ਤਸਵੀਰਾਂ? ਹਾਂ, ਗਦਾਰ ਲੀਡਰ ਤੇ ਨਾਂ ਲੈ ਸਕਦੇ ਉਹਨਾਂ ਦਾ, ਉਹਦੇ ਬਰਸੀਆਂ ਮਨਾ ਦੇਣਗੇ ਉਹਨਾਂ ਦੀਆਂ, ਪਰ ਕੌਮ ਨੇ, ਆ ਪੰਥ ਨੇ, ਆ ਸਮੁੱਚਾ ਪੰਥ ਖਾਲਸਾ ਉਹਨਾਂ ਨੂੰ ਯਾਦ ਨਹੀਂ ਕਰਦਾ। ਗੁਰਮੁਖ ਪਿਆਰਿਓ, ਦਾਸ ਬੇਨਤੀ ਕਰੇਗਾ, ਅੱਜ ਵੀ ਜੋ ਹਾਲਾਤ ਨੇ ਤੁਹਾਡੇ ਸਾਹਮਣੇ, ਅੱਜ ਵੀ ਪੰਥਕ ਮੁੱਦਿਆਂ ਦੇ ਉੱਤੇ ਜਦੋਂ ਵੀ ਕੋਈ ਮੁੱਦਾ ਆਉਂਦਾ, ਚਾਹੇ ਉਹ ਗੁਰਮੁਖ ਪਿਆਰਿਓ ਨਰਕ ਧਾਰੀਆਂ ਤੋਂ ਬਾਅਦ ਭਨਿਆਰੇ ਦਾ ਮੁੱਦਾ, ਚਾਹੇ ਉਹ ਆਸ਼ੂਤੋਸ਼ ਬਿਹਾਰੀ ਭਈਏ ਨੂਰ ਮਹਿਲੀਏ ਦਾ ਮੁੱਦਾ, ਚਾਹੇ ਉਹ ਝੂਠੇ ਸੌਦੇ ਵਾਲੇ ਸਰਸੇ ਵਾਲੇ ਦਾ ਮੁੱਦਾ, ਚਾਹੇ ਹੋਰ ਬਹੁਤ ਸਾਰੇ ਗੁਰੂ ਗ੍ਰੰਥ ਪੰਥ ਗੁਰਦੁਆਰਿਆਂ ਦੀ ਬੇਅਦਬੀ ਦੇ ਮੁੱਦੇ, ਸ਼ਰਾਰਤੀ ਲੋਕਾਂ ਨੇ ਚਾਹੇ ਉਹ ਧੱਲੇ ਕੇ ਕਾਂਡ ਹੈ, ਚਾਹੇ ਉਹ ਕੋਈ ਹੋਰ ਪਿੰਡ ਜੱਸੜਵਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਕੌਮ ਲੈ ਕੇ ਜਾਂਦੀ ਹੈ ਗੁਰਮੁਖ ਪਿਆਰਿਓ ਆਗੂਆਂ ਦੇ ਕੋਲ ਆਪਣੀ ਫਰਿਆਦ, ਪਰ ਜੋ ਰਿਜ਼ਲਟ ਨਿਕਲਿਆ ਤੁਹਾਡੇ ਸਾਹਮਣੇ ਹੈ। ਬੜੀਆਂ ਦਰਦ ਭਰੀਆਂ ਵਿਚਾਰਾਂ ਹੋਈਆਂ ਨੇ, ਸੱਚਾਈ ਹੈ, ਆਗੂਆਂ ਦੇ ਵੱਲੋਂ ਹੌਲੀ 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 ਗੁਰਮੁਖ ਪਿਆਰਿਓ ਮਸਲੇ ਢਿੱਲੇ ਪਾ ਦਿੱਤੇ ਜਾਂਦੇ ਆ, ਬਾਅਦ ਵਿੱਚ ਆਈ ਗਈ ਕਰ ਦਿੱਤੀ ਜਾਂਦੀ ਹੈ। ਜਦੋਂ ਪੰਥ ਦੀਆਂ ਪੰਥਕ ਜਥੇਬੰਦੀਆਂ ਕਿਸੇ ਮਸਲੇ ਨੂੰ ਲੈ ਕੇ ਤੁਰਦੀਆਂ ਨੇ, ਉਸ ਮਸਲੇ ਨੂੰ ਸਾਬੋ ਤਾਜ ਕਰਨ ਵਾਸਤੇ ਸਾਡੇ ਤੇ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਦੀ ਸ਼੍ਰੋਮਣੀ ਕਮੇਟੀ ਸਰਮੌਰ ਸੰਸਥਾ ਦੀ ਤਲਵਾਰ ਲਟਕਾ ਦਿੱਤੀ ਜਾਂਦੀ ਹੈ, ਦੁਬਦਾ ਖੜੀ ਹੋ ਜਾਂਦੀ ਹੈ। ਜੇਕਰ ਨਹੀਂ ਜਾਂਦੇ, ਜੇ ਸੰਗਤਾਂ ਹੀ ਸੋਚਦੀਆਂ ਨੇ ਸ਼ਾਇਦ ਇਹ ਅਕਾਲ ਤਖ਼ਤ ਤੋਂ ਬਾਗੀ ਹੈ, ਇਹ ਪੰਥ ਤੋਂ ਬਾਗੀ ਨੇ, ਜਾਂ ਕੋਈ ਇਹਨਾਂ ਦੇ ਨਿੱਜੀ ਮੁਫਾਦ ਹੈ। ਔਰ ਹਰ ਸਿੱਖ ਦਾਸ ਬੇਨਤੀ ਕਰੇ, ਅਕਾਲ ਤਖ਼ਤ ਸਾਹਿਬ ਤੋਂ ਕੋਈ ਸਿੱਖ ਬਾਗੀ ਨਹੀਂ ਹੈ। ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਪਰ ਚਲਾਉਣ ਵਾਲੇ ਲੋਕ ਇਸ਼ਾਰੇ ਕਿਤੇ ਹੋਰ ਉਡੀਕਦੇ ਆ। ਅਸੀਂ ਦੇਖਦੇ ਹਾਂ ਸਾਡੀ ਦਾਸਤਾਨ ਗੁਰਮੁਖ ਪਿਆਰਿਓ ਦਰਦ ਭਰੀ ਦਾਸਤਾਨ ਇਹੀ ਹੈ, ਸਾਡੀ ਨਿਰਾਸ਼ਾ ਵੀ ਇਹੀ ਹੈ, ਅਸੀਂ ਸਾਨੂੰ ਉੱਧਰ ਝਾਕਣਾ ਪੈਂਦਾ ਤੁਹਾਡੇ ਕਰਕੇ। ਪਰ ਜੇਕਰ ਤੁਸੀਂ ਤਾਕਤ ਇੰਨੀ ਬਖਸ਼ਦੇ ਹੋ ਆ ਪੰਥਕ ਜਥੇਬੰਦੀਆਂ ਨੂੰ, ਪੰਥਕ ਆਗੂਆਂ ਨੂੰ, ਇਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ, ਪਰ ਜਿਹੜੇ ਕਿਸੇ ਹੋਰ ਦੇ ਸਾਰਿਆਂ ਨੂੰ ਉਡੀਕਦੇ ਉਹਨਾਂ ਜਥੇਦਾਰਾਂ ਨੂੰ ਸਮਰਪਿਤ ਨਾ ਰਹਿਣ, ਉਧਰ ਨੂੰ ਨਾ ਤੁਰਨਾ ਪਵੇ। ਪਰ ਹਾਲਾਤ ਤੁਹਾਡੇ ਸਾਹਮਣੇ, ਹਰੇਕ ਮੁੱਦੇ ਨੂੰ ਹੱਥ ਵਿੱਚ ਲੈ ਕੇ ਸਾਬੋਤਾਜ ਕੀਤਾ ਜਾਂਦਾ। ਹੋਂਦ ਚਿੱਲੜ ਕਾਂਡ ਦੀ ਗੱਲ ਹੋਈ ਹੈ, ਭਾਈ ਮਨਵਿੰਦਰ ਸਿੰਘ ਇੱਥੇ ਬੈਠੇ ਹੈ, ਅਸੀਂ ਗਏ ਉੱਥੇ ਜਿਸ ਦਿਨ ਸਮਾਗਮ ਰੱਖਿਆ ਗਿਆ, ਮੈਮੋਰੀਅਲ ਯਾਦਗਾਰ ਟਰੱਸਟ ਬਣਾਉਣ ਦੀ ਗੱਲ ਚੱਲੀ, ਫੰਡ ਦੀ ਗੱਲ ਚੱਲੀ, ਉੱਥੇ ਗੁਰਮੁਖ ਪਿਆਰਿਓ ਯਾਦਗਾਰ ਬਣਾਉਣ ਵਾਸਤੇ ਗੱਲ ਚੱਲੀ। ਕਿੰਨਾ ਟਾਈਮ ਹੋ ਗਿਆ, ਨਾ ਕੋਈ ਮੈਮੋਰੀਅਲ ਗੁਰਮੁਖ ਪਿਆਰਿਓ ਟਰੱਸਟ ਬਣਿਆ, ਨਾ ਕੋਈ ਫੰਡ ਕਾਇਮ ਕੀਤਾ ਗਿਆ, ਨਾ ਕੋਈ ਯਾਦਗਾਰ ਦੀ ਗੱਲ ਕੀਤੀ ਗਈ। ਜਿਹੜੇ ਦੋ ਚਾਰ ਲੈ ਕੇ ਤੁਰੇ ਸੀ ਉਹਨਾਂ ਨੂੰ ਹੀ ਖੱਖੜੀਆਂ ਕਰੇਲੇ ਕਰਨ ਦੀ ਗੱਲ, ਵੀ ਜਿਹੜੇ ਦੋ ਚਾਰ ਇਕੱਠੇ ਹੋ ਕੇ ਤੁਰੇ ਆ ਇਹਨਾਂ ਨੂੰ ਹੀ ਵੱਖ ਵੱਖ ਕਰ ਦਿਓ। ਨਾ ਯਾਦਗਾਰ ਦੀ ਗੱਲ ਰਹੇ, ਨਾ ਫੰਡ ਦੀ ਗੱਲ ਰਹੇ, ਤੇ ਨਾ ਹੋਂਦ ਚਿੱਲੜ ਦੀ ਕਾਂਡ ਦੀ ਗੱਲ ਰਹੇ, ਤੁਹਾਡੇ ਸਾਹਮਣੇ ਆ ਸਾਰਾ ਕੁਛ। ਇਹ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ। ਅੱਜ ਜੂਨ 84 ਦੇ ਘੱਲੂ ਘਾਰੇ ਦੀ ਗੱਲ ਹੋ ਰਹੀ ਹੈ, ਗੁਰਮੁਖ ਪਿਆਰਿਓ ਸ਼ਹੀਦਾਂ ਦੀ ਯਾਦਗਾਰ ਦੀ ਗੱਲ, ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ। ਪਿਛਲੇ ਸਮੇਂ ਅਸੀਂ ਇਕੱਠੇ ਉੱਠ ਕੇ ਮੈਂ ਮੀਟਿੰਗਾਂ ਕੀਤੀਆਂ, ਜਥੇਦਾਰ ਸਾਹਿਬ ਨੂੰ ਯਾਦ ਪੱਤਰ ਵੀ ਦਿੱਤੇ, ਅੰਮ੍ਰਿਤਸਰ ਸਾਹਿਬ 'ਚ ਮੀਟਿੰਗ ਹੋਈ, ਜਲੰਧਰ ਮੀਟਿੰਗ ਹੋਈ, ਪੰਥਕ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਸ਼ਹੀਦ ਗੈਲਰੀ ਜੋ ਅਕਾਲ ਤਖ਼ਤ ਸਾਹਿਬ ਤੇ ਬਣਾਈ ਗਈ ਆ, 26 ਸਾਲ ਗੁਰਮੁਖ ਪਿਆਰੇ ਉਸ ਗੱਲ ਨੂੰ ਹੋ ਗਏ, ਅਕਾਲ ਤਖ਼ਤ ਸਾਹਿਬ ਤੇ ਵਰਤੀ ਹੋਈ ਇਹ ਘਟਨਾ ਨੂੰ, ਜਦੋਂ ਦੀ ਉਹ ਸ਼ਹੀਦ ਗੈਲਰੀ ਬਣੀ ਆ, ਮੁੜ ਜਦੋਂ ਅਕਾਲ ਤਖ਼ਤ ਸਾਹਿਬ ਉਸਾਰਿਆ ਗਿਆ, ਉਸ ਵੇਲੇ ਦਾ ਐਡਾ ਮੋਟਾ ਜਿੰਦਰਾ ਲਾਇਆ ਹੋਇਆ ਉਹਨੂੰ। ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਸ਼ਹੀਦ ਗੈਲਰੀ ਨੂੰ ਜਿੰਦਰਾ ਕਿਉਂ ਲਾਇਆ ਹੋਇਆ? ਸ਼ਹੀਦਾਂ ਦੀ ਯਾਦਗਾਰ ਨੂੰ ਕਿਉਂ ਨਹੀਂ ਖੋਲਿਆ ਜਾ ਰਿਹਾ? ਉਹ ਸ਼ਹੀਦ ਗੈਲਰੀ ਨੂੰ ਉਹ ਕਾਹਦੀ ਖਾਤਰ ਬਣਾਈ ਗਈ ਹੈ? ਕਿਉਂ ਨਹੀਂ ਉਹ ਜਿੰਦਾ ਖੋਲਦੇ? ਕੌਣ ਰੋਕ ਰਿਹਾ? ਸ਼੍ਰੋਮਣੀ ਕਮੇਟੀ ਖੁਦ ਰੋਕ ਰਹੀ ਹੈ ਜਾਂ ਆਰਐਸਐਸ ਵਰਗੀਆਂ ਮਾਰੂ ਸੰਸਥਾਵਾਂ ਜਾਂ ਸਿੱਖ ਵਿਰੋਧੀ ਏਜੰਸੀਆਂ ਜਾਂ ਉਹ ਭਾਰਤ ਸਰਕਾਰ ਜਿਨ੍ਹਾਂ ਨੇ ਉਹ ਅਕਾਲ ਤਖ਼ਤ ਸਾਹਿਬ ਢਾਇਆ ਉਹ ਲੋਕ ਰੋਕ ਰਹੇ ਆ? ਪੰਥ ਨੂੰ ਦੱਸਿਆ ਜਾਵੇ, ਹੁਣ ਫੈਸਲਾ ਕੀਤਾ ਗਿਆ 6 ਤਰੀਕ ਨੂੰ ਘੱਲੂ ਘਰ ਆ ਦਿਓ ਸਾਰੇ ਹੈ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸ਼ਹੀਦ ਗੈਲਰੀ ਨੂੰ ਨਹੀਂ ਖੋਲਦੀ, ਅਸੀਂ ਬੇਨਤੀਆਂ ਕੀਤੀਆਂ ਵਾਰ ਵਾਰ, ਪੰਥਕ ਜਥੇਬੰਦੀਆਂ ਸਾਰਿਆਂ ਨੇ ਰਲ ਕੇ ਪੰਥ ਦੀ ਆਵਾਜ਼ ਉਹਨਾਂ ਤੱਕ ਪਹੁੰਚਾਈ ਹੈ ਕਿ ਉਹ ਸ਼ਹੀਦ ਗੈਲਰੀ ਨੂੰ ਖੋਲ ਦਿਓ, ਸੇ ਤੱਕ ਸਾਡੀ ਬੇਨਤੀ ਹੈ। ਨਹੀਂ ਤੇ ਸਮੁੱਚਾ ਪੰਥ ਖਾਲਸਾ 6 ਜੂਨ ਨੂੰ ਅਕਾਲ ਤਖ਼ਤ ਤੇ ਆਵੇਗਾ, ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮੁੱਚਾ ਪੰਥ ਖਾਲਸਾ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕਰਨ ਤੋਂ ਬਾਅਦ ਜਾ ਕੇ ਉਹ ਸ਼ਹੀਦ ਗੈਲਰੀ ਨੂੰ ਖੁਦ ਖੋਲੇਗਾ। ਮਾਰ ਲਿਓ ਡੰਗ। ਜਦੋਂ ਅਸੀਂ ਜਾ ਕੇ ਉੱਥੇ ਕੋਈ ਪੰਥਕ ਧਾਰਮਿਕ ਕੰਮ ਕਰਦੇ ਹਾਂ, ਟਾਕਸ ਫੋਰਸਾਂ ਬਣਾਈਆਂ ਨੇ ਸਿੱਖਾਂ ਦੀਆਂ ਪੱਗਾਂ ਲਾਉਣ ਵਾਸਤੇ, ਸ਼੍ਰੋਮਣੀ ਕਮੇਟੀ ਨੇ ਸਾਡੀਆਂ ਪੱਗਾਂ ਲਾਉਣਗੇ, ਡਾਂਗਾ ਮਾਰਨਗੇ, ਪਰ ਪਰਵਾਹ ਨਹੀਂ ਹੈ। ਚਾਹੇ ਸ਼੍ਰੋਮਣੀ ਕਮੇਟੀ ਡਾਂਗਾ ਮਾਰੇ, ਚਾਹੇ ਪੱਗਾਂ ਲਾਏ, ਚਾਹੇ ਮੁਕੱਦਮੇ ਬਣਾ ਕੇ ਜੇਲ੍ਹਾਂ ਵਿੱਚ ਡੱਕੇ, ਬਥੇਰੀ ਵਾਰੀ ਡੱਕ ਕੇ ਦੇਖ ਲਿਆ ਫਿਰ ਡੱਕ ਲਵੇ, ਪਰਵਾਹ ਨਹੀਂ। ਜਿੱਥੇ ਪੰਥਕ ਕੰਮਾਂ ਦੀ ਗੱਲ ਹੈ, ਗੁਰਮੁਖ ਪਿਆਰਿਓ, ਸ਼ਹੀਦ ਗੈਲਰੀ ਨੂੰ 6 ਜੂਨ ਨੂੰ ਖੋਲਿਆ ਜਾਵੇਗਾ। ਔਰ ਸ਼ਹੀਦਾਂ ਦੀ ਯਾਦਗਾਰ 8-10 ਸਾਲ ਹੋ ਗਏ ਆ, ਸ਼੍ਰੋਮਣੀ ਕਮੇਟੀ ਦੇ ਗੁਰਮੁਖ ਪਿਆਰਿਓ ਇਜਲਾਸ ਵਿੱਚ ਇਹ ਗੱਲ ਜਿਹੜੀ ਪਈ ਹੋਈ ਆ ਬਹੁਤੀ ਚੰਗੀ ਤਰ੍ਹਾਂ ਭਾਈ ਮੋਹਕਮ ਸਿੰਘ, ਭਾਈ ਕੰਵਰਪਾਲ ਸਿੰਘ ਹੁਣੀ ਬੈਠੇ ਜਾਣਦੇ ਆ। ਗੁਰਮੁਖ ਪਿਆਰਿਓ, ਐਨ ਆਖਰੀ ਪੜਾਅ ਤੇ ਆ ਕੇ ਸ਼ਹੀਦੀ ਯਾਦਗਾਰ ਦਾ ਕੰਮ ਰੋਕ ਦਿੱਤਾ ਗਿਆ ਅਣਮਿੱਥੇ ਸਮੇਂ ਲਈ, ਮੁਲਤਵੀ। ਮਿਨਾਰੇ ਸ਼ਹੀਦਾਂ ਦੀ ਗੱਲ, ਸ਼ਹੀਦਾਂ ਦੇ ਯਾਦ ਵਿੱਚ ਮਿਨਾਰ ਬਣਾਇਆ ਜਾਵੇਗਾ, ਪਰ ਐਨ ਆਖਰੀ ਸਮੇਂ ਤੇ ਜਾ ਕੇ ਉਹ ਸਾਰਾ ਕੁਝ ਸਾਬੋ ਤਾਜ ਕਰ ਦਿੱਤਾ ਗਿਆ। ਅਸੀਂ ਪੁੱਛਦੇ ਸ਼੍ਰੋਮਣੀ ਕਮੇਟੀ ਨੂੰ ਉਹ ਕਿਹਦੇ ਕਹਿਣ ਤੇ ਕੀਤਾ ਗਿਆ, ਕੌਣ ਲੋਕ ਆ? ਪੰਥ ਦੇ ਸਾਹਮਣੇ ਜਨਤਕ ਕੀਤਾ ਜਾਵੇ, ਕਿਉਂਕਿ ਸ਼੍ਰੋਮਣੀ ਕਮੇਟੀ ਪੰਥ ਦੀ ਜਥੇਬੰਦੀ ਆ, ਉਹ ਸੈਂਟਰ ਗੌਰਮੈਂਟ ਦੀ ਜਾਂ ਸਿੱਖ ਵਿਰੋਧੀਆਂ ਦੀ ਨਹੀਂ ਆ, ਉਹ ਪੰਥ ਦੀ ਜਥੇਬੰਦੀ ਆ। ਸ਼ਹੀਦੀਆਂ ਪਾ ਕੇ ਹੋਂਦ ਵਿੱਚ ਲਿਆਂਦੀ ਹੈ, ਪੰਥ ਨੂੰ ਦੱਸੇ ਉਹਨੂੰ ਯਾਦਗਾਰ ਬਣਾਉਣ ਤੋਂ ਕੌਣ ਰੋਕਦਾ? ਜੇਕਰ ਆਪ ਵੀ ਰਲੇ ਹੋਏ ਆ, ਚੋਰ ਕੁੱਤੀ ਰਲੇ ਹੋਏ, ਫਿਰ ਕਰਾਂਗੇ ਕਿ ਗੁਰਮੁਖ ਪਿਆਰਿਓ? ਫਿਰ ਸਾਨੂੰ ਇਹ ਨਿਜ਼ਾਮ ਬਦਲਣਾ ਪਵੇਗਾ, ਫਿਰ ਸਾਨੂੰ ਇਹ ਸੰਸਥਾ ਦਾ ਪ੍ਰਬੰਧ ਸੁਹਿਰਦ ਹੱਥਾਂ ਵਿੱਚ ਲਿਆਉਣਾ ਪਵੇਗਾ, ਸਹਿਯੋਗ ਬੰਦਿਆਂ ਦੇ ਹੱਥ ਵਿੱਚ ਲਿਆਉਣਾ ਪਵੇਗਾ, ਤਾਂ ਕਿ ਗੁਰਮੁਖ ਪਿਆਰਿਓ, ਅਸੀਂ ਸੈਂਟਰ ਗੌਰਮੈਂਟ ਤੋਂ ਜਾਂ ਅਸੀਂ ਚੰਡੀਗੜ੍ਹ ਦਿੱਲੀ ਤੋਂ ਕੋਈ ਆਪਣੀ ਮੰਗ ਹੱਲ ਕਰਵਾਉਣ ਲਈ ਤੇ ਮੋਰਚਾ ਲਾਈਏ, ਪਰ ਸਿੱਖ ਹੁਣ ਸ਼੍ਰੋਮਣੀ ਕਮੇਟੀ ਕੋਲੋਂ ਆਪਣੇ ਹੱਕ ਲੈਣ ਵਾਸਤੇ ਪੰਥ ਦੀ ਗੱਲ ਵਾਸਤੇ ਮੋਰਚੇ ਲਾਵੇ, ਗੱਲ ਕਿੱਧਰ ਨੂੰ ਜਾ ਰਹੀ ਹੈ? ਜਿਹੜੇ ਪੰਥ ਦੇ ਮਸਲਿਆਂ ਲਈ ਸ਼੍ਰੋਮਣੀ ਕਮੇਟੀ ਬਣਾਈ ਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੰਮ ਕਰਨਾ, ਪਰ ਜੇ ਹੁਣ ਧਰਮ ਦੇ ਕੰਮਾਂ ਵਾਸਤੇ, ਧਰਮ ਦੇ ਕੰਮ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਕੋਲੇ ਪੰਥ ਨੂੰ ਮੋਰਚਾ ਜਾ ਕੇ ਲਾਉਣਾ ਪਵੇ ਤੇ ਹਿਸਾਬ ਤੁਸੀਂ ਲਾਓ, ਗੱਲ ਕਿੱਧਰ ਨੂੰ ਜਾਂਦੀ ਹੈ? ਪਰ ਹੁਣ ਪੰਥ ਨੇ ਫੈਸਲਾ ਕੀਤਾ ਹੋਇਆ ਕਿ 6 ਤਰੀਕ ਨੂੰ ਉੱਥੇ ਹੀ ਸ਼ਹੀਦ ਗੈਲਰੀ ਖੋਲੀ ਜਾਵੇਗੀ। ਜੇਕਰ ਉਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਨਾ ਕੋਈ ਸ਼ਹੀਦਾਂ ਦੀ ਯਾਦਗਾਰ ਬਾਰੇ ਠੋਸ ਐਲਾਨ ਕੀਤਾ, ਨੀਂਹ ਪੱਥਰ ਰੱਖਿਆ, ਤਾਂ ਉਸ ਦਿਨ ਪੰਥ ਖਾਲਸਾ ਉੱਥੇ ਐਲਾਨ ਕਰੇਗਾ ਕਿ ਕਿਸ ਦਿਨ ਸਮੁੱਚੇ ਪੰਥ ਖਾਲਸਾ ਨੇ ਫਿਰ ਆਪ ਉੱਥੇ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ੁਰੂ ਕਰਨੀ ਹੈ। ਬਣੀਆਂ ਨੇ ਯਾਦਗਾਰਾਂ ਪਹਿਲਾਂ ਵੀ, ਬਾਬਾ ਦੀਪ ਸਿੰਘ ਦੀ ਯਾਦਗਾਰ, ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਲਈ ਸ਼ਹੀਦੀਆਂ ਪਾਈਆਂ, ਉਹਨਾਂ ਦੀਆਂ ਯਾਦਗਾਰਾਂ ਪਹਿਲਾਂ ਬਣੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ, ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸੈਂਕੜੇ ਜੁਝਾਰੂ ਯੋਧੇ, ਉਹਨਾਂ ਸ਼ਹੀਦਾਂ ਦੀ ਯਾਦਗਾਰ ਉੱਥੇ ਕਿਉਂ ਨਹੀਂ ਬਣ ਸਕਦੀ? ਭਾਰਤ ਹਕੂਮਤ ਨੇ ਜੋ ਅੱਤਵਾਦ ਕੀਤਾ ਗੁਰਮੁਖ ਪਿਆਰਿਓ, ਉਸ ਗੱਲ ਨੂੰ ਉਹ ਯਾਦ ਕਰਾਉਂਦੀ ਹੋਈ ਯਾਦਗਾਰ ਉਹਨਾਂ ਬੇਕਸੂਰ ਜਿਹੜੇ ਗੁਰਪੁਰਬ ਮਨਾਉਣ ਗਏ ਸੀ, ਉਹਨਾਂ ਦੀ ਵੀ ਯਾਦਗਾਰ ਨਾਲ ਬਣੇ ਕਿ ਭਾਰਤ ਹਕੂਮਤ ਨੇ ਇੱਥੇ ਸਿੱਖਾਂ ਨੂੰ ਆਪਣੇ ਗੁਰੂਆਂ ਦਾ ਗੁਰਪੁਰਬ ਮਨਾਉਣ ਆਇਆਂ ਨੂੰ ਕੋਹ ਕੋਹ ਕੇ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਸ਼ਹੀਦ ਕੀਤਾ। ਇਹ ਯਾਦਗਾਰ ਬਣਨੀ ਚਾਹੀਦੀ ਹੈ, ਸ਼ਹੀਦਾਂ ਦੀ ਯਾਦਗਾਰ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾਸ, ਉਹਨਾਂ ਬਾਰੇ ਇੱਕ ਬੇਨਤੀ ਕਰਦਾ ਹੋਇਆ ਖਿਮਾ ਮੰਗੇਗਾ, ਉਹਨਾਂ ਨੇ ਜੋ ਰੋਲ ਆਜ਼ਾਦ ਕੀਤਾ ਗੁਰਮੁਖ ਪਿਆਰਿਓ, ਜੋ ਉਹਨਾਂ ਨੇ ਰੋਲ ਅਦਾ ਕੀਤਾ ਉਹ ਸਾਰੀ ਕੌਮ ਦੇ ਸਾਹਮਣੇ ਹੈ, ਪੰਥ ਦੇ ਸਾਹਮਣੇ ਹੈ। ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਲਈ, ਸਿੱਖ ਪੰਥ ਦੀ ਮਾਣ ਮਰਿਆਦਾ ਲਈ, ਸਿੱਖਾਂ ਦੀ ਆਨ ਮਾਨ ਤੇ ਸ਼ਾਨ ਵਾਸਤੇ ਜੋ ਸ਼ਹਾਦਤ ਦਿੱਤੀ ਹੈ, ਪਤਾ ਸੀ ਉਹਨਾਂ ਨੂੰ ਤੋਪਾਂ ਤੇ ਟੈਂਕ ਆ ਗਏ ਹੈ, ਸ਼ਹੀਦੀਆਂ ਹੋਣੀਆਂ ਨੇ, ਪਰ ਉਹ ਹੱਥ ਖੜੇ ਕਰਕੇ ਬਾਹਰ ਨਹੀਂ ਆਏ। ਸ਼ਹਾਦਤਾਂ ਦਾ ਜਾਮ ਪੀਤਾ, ਆਖਰੀ ਦਮ ਤੱਕ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਹਕੂਮਤ ਦੀਆਂ ਫੌਜਾਂ ਨਾਲ ਲੜਾਈ ਲੜੀ ਉਹਨਾਂ ਨੇ। ਗੁਰਮੁਖ ਪਿਆਰਿਓ, ਪਤਾ ਸੀ ਆਪਣੇ ਗਦਾਰ ਹੋ ਗਏ ਆ, ਆਪਣਿਆਂ ਨੇ ਗਦਾਰੀਆਂ ਕੀਤੀਆਂ ਨੇ, ਸਾਥ ਛੱਡ ਗਏ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ। ਧਿਆਨ ਸਿੰਘ ਡੋਗਰੇ ਦਾ ਰੋਲ ਅਦਾ ਕੀਤਾ ਜਿਨ੍ਹਾਂ ਨੇ ਸਿੱਖ ਰਾਜ ਨੂੰ ਬਰਬਾਦ ਕਰਨ ਵਾਸਤੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖ ਰਾਜ ਤਬਾਹ ਕਰਨ ਵਾਸਤੇ ਜਿਹੜਾ ਡੋਗਰਿਆਂ ਨੇ ਰੋਲ ਅਦਾ ਕੀਤਾ, ਅੱਜ ਸਿੱਖ ਰਾਜ ਸਥਾਪਿਤ ਕਰਨ ਤੋਂ ਪਹਿਲਾਂ ਹੀ ਉਹਨਾਂ ਲੋਕਾਂ ਨੇ ਇਸ ਨੂੰ ਸਥਾਪਿਤ ਨਾ ਹੋਣ ਦੇਣ ਵਾਸਤੇ ਡੋਗਰਿਆਂ ਦਾ ਰੋਲ ਅਦਾ ਕੀਤਾ, ਸਾਡੇ ਉਹਨਾਂ ਗਦਾਰ ਆਗੂਆਂ ਨੇ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦਾ ਸਾਥ ਨਹੀਂ ਦਿੱਤਾ। ਦਾਸ ਬੇਨਤੀ ਕਰੇ, ਗੁਰਮੁਖ ਪਿਆਰਿਓ, ਦੇਖੋ ਯੋਧੇ ਕੁਰਬਾਨੀ ਕਰਦੇ ਆ, ਉਹ ਇੰਜਾਮ ਦੀ ਪਰਵਾਹ ਨਹੀਂ ਕਰਦੇ, ਉਹ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ ਕੇ ਚੱਲਦੇ ਆ। ਦਾਸ ਬੇਨਤੀ ਕਰਦਾ ਹੁੰਦਾ, ਕਿਸੇ ਵਿਦਵਾਨ ਫਿਲਾਸਫਰ ਦੇ ਬੋਲ ਹੈ, ਉਹ ਕਹਿੰਦਾ ਜੇਕਰ ਰਸਤਾ ਬੜਾ ਖੂਬਸੂਰਤ ਹੋਵੇ, ਮੰਜ਼ਿਲ ਦੀ ਤਲਾਸ਼ ਕਰਨੀ ਚਾਹੀਦੀ ਹੈ, ਮੰਜ਼ਿਲ ਕੀ ਹੈ, ਰਸਤਾ ਕਿਸ ਮੰਜ਼ਿਲ ਤੇ ਲਿਜਾਂਦਾ, ਪਰ ਜੇ ਮੰਜ਼ਿਲ ਖੂਬਸੂਰਤ ਹੈ, ਰਸਤੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਰਸਤਾ ਕਿਹੋ ਜਿਹਾ, ਕਿਉਂਕਿ ਮੰਜ਼ਿਲ ਖੂਬਸੂਰਤ ਹੈ। ਜੇ ਰਸਤਾ ਖੂਬਸੂਰਤ ਹੈ, ਮੰਜ਼ਿਲ ਦੀ ਤਲਾਸ਼ ਕਰੋ, ਮੰਜ਼ਿਲ ਕੀ ਹੈ, ਇਹ ਰਸਤਾ ਕਿਸ ਮੰਜ਼ਿਲ ਤੇ ਲਿਜਾਂਦਾ, ਪਰ ਜੇ ਮੰਜ਼ਿਲ ਖੂਬਸੂਰਤ ਹੈ, ਰਸਤੇ ਦੀ ਪਰਵਾਹ ਛੱਡ ਦਿਓ, ਰਸਤਾ ਕਿਹੋ ਜਿਹਾ। ਇਸੇ ਤਰ੍ਹਾਂ ਗੁਰਮੁਖੋ, ਗੁਰੂ ਕੇ ਸਿੱਖਾਂ ਨੇ ਦੇਖਿਆ ਕੁਰਬਾਨੀਆਂ ਦੀ ਮੰਜ਼ਿਲ ਗੁਰੂ ਦੀ ਗੋਦ ਹੈ, ਉਹਨਾਂ ਨੇ ਰਸਤਿਆਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਦੁੱਖਾਂ ਤਕਲੀਫਾਂ ਤਸੀਆਂ ਤਸ਼ੱਦਾਂ ਗੋਲੀਆਂ ਤੋਪਾਂ ਟੈਂਕਾਂ ਦੇ ਗੋਲਿਆਂ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਦੇਖਿਆ ਮੰਜ਼ਿਲ ਖੂਬਸੂਰਤ ਹੈ। ਕੁਰਬਾਨੀ ਕਰਨ ਵਾਲੇ, ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ, ਫਿਰ ਬਾਰ ਬਾਰ ਨਹੀਂ ਜੰਮਣਾ ਮਰਨਾ ਪੈਂਦਾ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਨੇ ਮੰਜ਼ਿਲ ਖੂਬਸੂਰਤ ਦੇਖੀ ਹੈ, ਰਸਤੇ ਦੀ ਪਰਵਾਹ ਨਹੀਂ ਕੀਤੀ। ਦਾਸ ਬੇਨਤੀ ਕਰੇ, ਗੁਰਮੁਖੋ, ਅੱਜ ਸਾਨੂੰ ਵੀ ਸਾਡੀ ਮੰਜ਼ਿਲ ਖੂਬਸੂਰਤ ਹੈ, ਗੁਰੂ ਦਾ ਪਿਆਰ, ਗੁਰਸਿੱਖੀ, ਗੁਰੂ ਦੀ ਗੋਦ, ਸਾਨੂੰ ਰਸਤਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਇਸ ਮਾਰਗ ਤੇ ਚੱਲਦਿਆਂ ਸਾਡੀ ਝੋਲੀ ਵਿੱਚ ਤੋਪਾਂ ਟੈਂਕਾਂ ਦੇ ਗੋਲੇ ਗੋਲੀਆਂ ਜੇਲਾਂ ਝੂਠੇ ਮੁਕੱਦਮੇ ਤਸ਼ੱਦਦ ਸਰਕਾਰੀ ਕਹਿਰ ਘੱਲੂ ਘਾਰੇ ਆਹੀ ਕੁਛ ਪਿਆ, ਆਹੀ ਕੁਛ ਪੈਣਾ, ਪਰ ਸਾਨੂੰ ਚੱਲਦੇ ਰਹਿਣਾ ਚਾਹੀਦਾ। ਗੁਰੂ ਨੇ ਸਾਨੂੰ ਰਾਜ ਭਾਗ ਦੇ ਮਾਲਕ ਬਣਾਇਆ, ਸਾਨੂੰ ਉਸ ਪਾਸੇ ਵੱਧਦੇ ਰਹਿਣਾ ਚਾਹੀਦਾ। ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ। ਕਿਸੇ ਵਿਦਵਾਨ ਨੇ ਲਿਖਿਆ, ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ। ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਗੁਰਮੁਖ ਪਿਆਰੇ, ਜਾਂ ਤੇ ਆਰੀਆਂ ਜਾਂ ਸਰਦਾਰੀਆਂ, ਪਰ ਸਿੱਖ ਦਾ ਸੀਸ ਝੁਕ ਨਹੀਂ ਸਕਦਾ। ਸੰਤਾਂ ਨੇ ਭਾਰਤ ਹਕੂਮਤ ਅੱਗੇ ਤਲਵਾਰ ਚੱਕ ਕੇ ਤੁਰ ਪਿਆ, ਪਤਾ ਸੀ ਅੰਜਾਮ ਸ਼ਹਾਦਤ ਹੋਵੇਗੀ, ਕਿਉਂਕਿ ਆਪਣੇ ਰਲੇ ਹੋਏ ਆ, ਪਰ ਪਰਵਾਹ ਨਹੀਂ ਕੀਤੀ। ਖਾਲਸਾ ਜੀ ਇਤਿਹਾਸ ਸਿਰਜਿਆ, ਐਵੇਂ ਨਹੀਂ ਕਹਿ ਦਿੱਤਾ। ਗੁਰਮੁਖ ਪਿਆਰੇ, ਇਤਿਹਾਸਕਾਰਾਂ ਨੇ ਕਾਦਰ ਯਾਰ ਜਹਾਨ ਤੇ ਨਾਮ ਰੋਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ, ਜਹਾਨ ਤੇ ਨਾਂ ਰੋਸ਼ਨ ਹੋਇਆ ਜਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਰੋਸ਼ਨ ਹੋਇਆ। 100 ਸਾਲ ਵਿੱਚ ਬੜੇ ਸਿੱਖ ਹੋਏ, ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਸਤਿਕਾਰਯੋਗ ਨੇ, ਪਰ ਕਿਸੇ ਨੂੰ ਪੂਰੀ ਕੌਮ ਨੇ ਜੇ 20ਵੀਂ ਸਦੀ ਦਾ ਮਹਾਨ ਸਿੱਖ ਖਿਤਾਬ ਦਿੱਤਾ ਤੇ ਉਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਪੂਰੀ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਤਾਬ ਦਿੱਤਾ। ਸਰਦਾਰ ਸ਼ਾਮ ਸਿੰਘ ਕੀ ਲਿਖਿਆ, ਢਾਡੀ ਸੋਹਣ ਸਿੰਘ ਸੀਤਲ ਨੇ ਉਹ ਲਿਖਦੇ ਆ, ਮਹਾਰਾਣੀ ਨੇ ਚਿੱਠੀ ਲਿਖੀ, 10 ਘੋੜ ਸਵਾਰ ਭੇਜੇ ਸਰਦਾਰ ਸ਼ਾਮ ਸਿੰਘ ਦੇ ਕੋਲ ਆਏ। ਸਰਦਾਰ ਸ਼ਾਮ ਸਿੰਘ ਨੇ ਉਹ ਚਿੱਠੀ ਖੋਲੀ ਤੇ ਪੜ੍ਹੀ ਆ, ਕੀ ਲਿਖਿਆ ਸੀ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੋ ਕੀ ਚਿੱਤ ਵਿੱਚ ਧਾਰ ਸਿੰਘਾ, ਦੋਵੇਂ ਜੰਗ ਮੁਦਕੀ ਫੇਰੂ ਸਹਿਰ ਵਾਲੇ, ਸਿੱਖ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਉਹ ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘ। ਕਿਉਂ ਹਾਰਦੇ ਜੇ ਅੱਜ ਸਵੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ? ਅੱਜ ਨੌਜਵਾਨ ਗੱਲ ਕਰ ਰਹੇ ਸੀ, ਗੁਰਮੁਖ ਪਿਆਰਿਓ ਕੌਮ ਗੱਲ ਕਰਦੀ ਆ, ਅੱਜ ਸਾਡੇ ਆ ਹਾਲਾਤ ਨਾ ਹੁੰਦੇ ਜੇ ਬਾਬਾ ਜਰਨੈਲ ਸਿੰਘ ਜਿਉਂਦਾ ਹੁੰਦਾ, ਅੱਜ ਕੌਮ ਦੀ ਗੱਲ ਲੈ ਕੇ ਤੁਰਦੇ। ਪਰ ਗੁਰਮੁਖ ਪਿਆਰਿਓ ਦਾਸ ਬੇਨਤੀ ਕਰਨੀ ਚਾਹੁੰਦਾ, ਬਾਬਾ ਜਰਨੈਲ ਸਿੰਘ ਕਿਤੇ ਗਿਆ ਨਹੀਂ, ਉਹ ਨੌਜਵਾਨਾਂ ਚੋਂ ਤੁਹਾਡੇ ਵਿੱਚ ਇੱਕ ਯਾਦ ਬਣ ਕੇ ਤੁਹਾਡੇ ਵਿੱਚ ਵਸਿਆ, ਉਹਨਾਂ ਦੇ ਵਿਚਾਰ ਤੁਹਾਡੇ ਵਿੱਚ ਆ, ਉਹਨਾਂ ਦੀ ਕੌਮੀ ਸਪਿਰਟ ਤੁਹਾਡੇ ਵਿੱਚ ਆ, ਉਹ ਇੱਕ ਸੰਸਥਾ ਦੇ ਰੂਪ ਵਿੱਚ ਤੁਹਾਡੇ ਵਿੱਚ ਆ। ਬਾਬੇ ਜਰਨੈਲ ਸਿੰਘ ਦੀ ਸੋਚ ਨੂੰ ਲੈ ਕੇ ਤੁਸੀਂ ਅਗਾਂਹ ਤੁਰਨਾ, ਬਾਬਾ ਜਰਨੈਲ ਸਿੰਘ ਤੁਹਾਡੇ ਵਿੱਚ ਆ, ਉਹ ਕਿਤੇ ਗਿਆ ਨਹੀਂ ਹੈ। ਗੁਰਮੁਖ ਪਿਆਰਿਓ, ਉਸ ਵੇਲੇ ਮਹਾਰਾਣੀ ਨੇ ਲਿਖਿਆ, ਕਹਿਣ ਲੱਗੀ ਦੋਵੇਂ ਜੰਗ ਮੁਦਕੀ ਫੇਰੂ ਸਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਹਨੂੰ ਹਾਰਦੇ ਕਿਉਂ ਮਿਹਣੇ ਜਾਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ। ਪਰ ਨਾਲ ਹੀ ਆਖਿਆ ਤੇਗ ਸਿੰਘਾਂ ਦੀ ਵੀ ਖੁੰਡੀ ਨਹੀਂ ਹੋਈ ਸੀ, ਐ ਪਰੇ ਆਪਣੇ ਹੋ ਗਏ ਗਦਾਰ ਸਿੰਘਾਂ। ਸਿੰਘ ਬੜੇ ਬਹਾਦਰੀ ਨਾਲ ਲੜੇ, ਪਰ ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ। ਗੁਰਮੁਖ ਪਿਆਰਿਓ, ਸਿੰਘ ਬੜੀ ਬਹਾਦਰੀ ਨਾਲ ਲੜੇ, ਪਰ ਗੁਰਮੁਖ ਪਿਆਰਿਓ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਜੰਗ ਕਿਵੇਂ ਹਾਰੇ? ਅੱਜ ਸਰਕਾਰ ਨਹੀਂ ਸੀ, ਅੱਜ ਡੋਗਰੇ ਆਪਣੇ ਗਦਾਰ ਹੋ ਗਏ, ਕਾਹਨੂੰ ਹਾਰਦੇ ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਦੇ ਅੱਜ ਸਰਕਾਰ ਸਿੰਘਾਂ, ਤੇਗ ਸਿੰਘਾਂ ਦੀ ਵੀ ਖੁੰਡੀ ਨਹੀਂ ਹੋਈ ਸੀ, ਐਪਰੇ ਆਪਣੇ ਹੋ ਗਏ ਗਦਾਰ ਸਿੰਘਾਂ। ਜੇ ਅੱਜ ਵੀ ਨਾ ਚਮਕੀ ਤੇਗ ਤੇਰੀ, ਦੇਖੋ ਮਹਾਰਾਣੀ ਜਿੰਦਾ ਦੀ ਚਿੱਠੀ, ਆਖਿਆ ਸਰਦਾਰ ਸ਼ਾਮ ਸਿੰਘਾਂ, ਜੇ ਅੱਜ ਵੀ ਨਾ ਚਮਕੀ ਤੇਗ ਤੇਰੀ ਤਾਂ ਫਿਰ ਸਭੇ ਨਿਸ਼ਾਨ ਮਿਟਾਏ ਜਾਸਣ, ਸਿੱਖ ਰਾਜ ਦੇ ਸਾਰੇ ਨਿਸ਼ਾਨ ਅੰਗਰੇਜ਼ਾਂ ਨੇ ਮਿਟਾ ਦੇਣੇ ਆ। ਜੇ ਅੱਜ ਵੀ ਨਾ ਚਮਕੀ ਤੇਗ ਤੇਰੀ ਤਾਂ ਸਭੇ ਨਿਸ਼ਾਨ ਮਿਟਾਏ ਜਾਸਣ, ਪੁੱਟ ਸ਼ੇਰੇ ਪੰਜਾਬ ਦੀ ਮੜੀ ਤਾਈ, ਫੁੱਲ ਪੈਰਾਂ ਦੇ ਹੇਠ ਰਲਾਏ ਜਾਸਣ, ਉਹ ਤੇਰੇ ਲਾਡਲੇ ਕੌਰ ਦੀ ਹੇਕੀ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਣ। ਲਾਡਲੇ ਕਵਰ ਨੌ ਨਿਹਾਲ ਸਿੰਘ, ਜਿਨ੍ਹਾਂ ਨੂੰ ਗੁਰਮੁਖ ਪਿਆਰਿਓ ਪੁੱਤਰੀ ਵਿਆਹੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ, ਤੇਰੇ ਲਾਡਲੇ ਕੌਰ ਦੀ ਹੇਕੀ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਣ। ਉਹ ਅਜੇ ਵਕਤ ਹੀ ਸੀ, ਅਜੇ ਸਮਾਂ ਹੀ, ਵਕਤ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲਾ, ਉਹ ਲਹਿੰਦੀ ਦਿਸੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰ ਦੀ ਯੋਧਿਆ ਆਣ ਰੱਖ ਲਾ। ਸਰਦਾਰ ਸ਼ਾਮ ਸਿੰਘ ਨੂੰ ਲਿਖੀ ਹੋਈ ਚਿੱਠੀ ਪੜ੍ਹੀ, ਜਿਸ ਵੇਲੇ ਸਰਦਾਰ ਸ਼ਾਮ ਸਿੰਘ ਨੇ ਇਹ ਨਹੀਂ ਦੇਖਿਆ ਸਾਰਾ ਕੁਝ ਤਬਾਹ ਹੋ ਰਿਹਾ, ਗਦਾਰ ਗਦਾਰੀਆਂ ਕਰ ਰਹੇ, ਅੰਗਰੇਜ਼ਾਂ ਨਾਲ ਰਲੇ ਹੋਏ ਆ ਡੋਗਰੇ, ਨਹੀਂ ਗੁਰਮੁਖੋ, ਸਰਦਾਰ ਸ਼ਾਮ ਸਿੰਘ ਨੇ ਕੀਤਾ ਗੁਰੂ ਨੂੰ ਯਾਦ, ਤਲਵਾਰ ਲਈ ਹੋਇਆ ਸਵਾਰ ਜੰਗ ਦੇ ਮੈਦਾਨ ਨੂੰ, ਗੁਰਮੁਖ ਪਿਆਰਿਓ ਸਭਰਾਵਾਂ ਦੇ ਮੈਦਾਨ ਦੇ ਅੰਦਰ। ਪਰ ਤੇਜਾ ਸਿਉ ਮਿਲਿਆ ਗਦਾਰ, ਕਹਿੰਦਾ ਸ਼ਾਮ ਸਿੰਘਾ ਸਭ ਰਲੇ ਪਏ, ਕੀ ਲੈਣਾ, ਜਾ ਕੇ ਘਰ ਬਹਿ ਜਾ, ਅਸੀਂ ਕਸ਼ਮੀਰ ਦੇ ਰਾਜ ਦਾ ਸੌਦਾ ਕਰ ਲਿਆ ਅੰਗਰੇਜ਼ਾਂ ਦੇ ਨਾਲ, ਇਹ ਪੰਜਾਬ ਰਾਜ ਅੰਗਰੇਜ਼ਾਂ ਨੂੰ ਦਿੱਤਾ ਜਾਣਾ। ਪਰ ਸਰਦਾਰ ਤੇਜਾ ਸਿੰਘ ਨੇ ਦੇਖ ਲਿਆ, ਪਰ ਆਖਿਆ ਤੇਜਾ ਸਿੰਘ, ਇਹ ਸਰਦਾਰ ਸ਼ਾਮ ਸਿੰਘ ਆ, ਇਹ ਗੁਰੂ ਕਾ ਸਿੱਖ ਆ। ਉਹੀ ਸਾਰਾ ਗੁਰਮੁਖ ਪਿਆਰਿਓ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਇੱਧਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਧਰ ਤੇਜਾ ਸਿੰਘ ਦੀਆਂ ਡਿਊਟੀਆਂ ਕਰਨ ਵਾਲੇ ਲੌਂਗੋਵਾਲ ਤੇ ਉਹਦੇ ਸਾਥੀ ਜਿਹੜੇ ਸਨ। ਗੁਰਮੁਖ ਪਿਆਰਿਓ, ਸਰਦਾਰ ਸ਼ਾਮ ਸਿੰਘ ਨੇ ਆਖਿਆ ਮੈਨੂੰ ਪਰਵਾਹ ਨਹੀਂ ਹੈ, ਤੁਰਿਆ ਗੁਰੂ ਕਾ ਸਿੱਖ। ਸੋਹਣ ਸਿੰਘ ਸੀਤਲ ਲਿਖਦਾ, ਮਰਦੀ ਕੌਮ ਵਿੱਚ ਜ਼ਿੰਦਗੀ ਭਰਨ ਖਾਤਰ ਮੈਂ ਦੇਸ਼ ਤੋਂ ਹੁਣ ਕੁਰਬਾਨ ਚੱਲਿਆ। ਕਹਿਣ ਲੱਗਿਆ ਸਰਦਾਰ ਸ਼ਾਮ ਸਿੰਘ, ਜਿਹੜੇ ਕੌਮੀ ਗਦਾਰਾਂ ਨੇ ਦਾਗ ਲਾਏ ਧੋ ਕੇ ਖੂਨ ਦੇ ਨਾਲ ਮਿਟਾਣ ਚੱਲਿਆ, ਗੁਰਮੁਖ ਪਿਆਰਿਓ ਸਰਦਾਰ ਸ਼ਾਮ ਸਿੰਘ ਤੁਰਿਆ। ਉਹਨੇ ਆਖਿਆ ਮੈਂ ਤਾਂ ਆਪਣਾ ਫਰਜ਼ ਨਿਭਾਉਣ ਲਈ ਜਾ ਰਿਹਾ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕੀ ਹੋਵੇਗਾ ਤੁਹਾਡੇ ਸਾਹਮਣੇ। ਆ ਗੁਰਮੁਖੋ, ਜੰਗ ਦੇ ਮੈਦਾਨ ਵਿੱਚ, ਸਭਰਾਵਾਂ ਦੇ ਮੈਦਾਨ ਵਿੱਚ ਜਾ ਕੇ ਸਰਦਾਰ ਸ਼ਾਮ ਸਿੰਘ ਨੇ ਜੰਗ ਲੜੀ, ਜਾਮੇ ਸ਼ਹਾਦਤ ਨੂੰ ਪ੍ਰਾਪਤ ਹੋ ਕੇ, ਪਤਾ ਸੀ ਸਾਰਾ ਕੁਝ ਕਿ ਗਦਾਰ ਗਦਾਰੀਆਂ ਕਰ ਰਹੇ ਆ, ਇੰਜਾਮ ਸ਼ਹਾਦਤ ਹੈ। ਪਰ ਨਹੀਂ ਗੁਰਮੁਖ ਪਿਆਰਿਓ, ਆਪਣਾ ਰਾਹ ਨਹੀਂ ਬਦਲਿਆ, ਸਿੱਖ ਰਾਜ ਨੂੰ ਸਲਾਮਤ ਰੱਖਣ ਵਾਸਤੇ ਆਖਿਆ ਕੱਲ ਨੂੰ ਖੋਹ ਜੋ ਵੇਖੇਗਾ ਜੱਗ ਸਾਰਾ, ਮੈਂ ਤਾਂ ਆਪਣਾ ਫਰਜ਼ ਨਿਭਾਣ ਚੱਲਿਆ, ਨਾ ਮੈਂ ਹੋਣਾ ਨਾ ਇਹ ਪੰਜਾਬ ਰਹਿਸੀ, ਐ ਪਰ ਦੋਹਾਂ ਦੀ ਦਿਲਾਂ ਵਿੱਚ ਯਾਦ ਰਹਿਸੀ। ਗੁਰਮੁਖ ਪਿਆਰਿਓ, ਸੋਹਣ ਸਿੰਘ ਸੀਤਲ ਲਿਖਦਾ, ਸੀਤਲ ਸੂਰਜ ਕੁਰਬਾਨੀ ਦਾ ਚਮਕਦਾ ਰਹੂ ਜਦ ਤੱਕ ਇਹ ਦੇਸ਼ ਆਬਾਦ ਰਹਿਸੀ, ਸਰਦਾਰ ਸ਼ਾਮ ਸਿੰਘ ਅਟਾਰੀ ਕਾਦਰ ਯਾਰ ਜਹਾਨ ਤੇ ਨਾਮ ਰੋਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ। ਸੋ ਗੁਰਮੁਖੋ, ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਰਾਜ ਨੂੰ ਸਲਾਮਤ ਰੱਖਣ ਲਈ ਆਖਰੀ ਦਮਾਂ ਤੱਕ ਲੜਿਆ, ਪਰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਰਾਜ ਦਾ ਆਖਰੀ ਥੰਮ ਟੁੱਟਾ, ਫਿਰ ਅੰਗਰੇਜ਼ਾਂ ਨੇ ਗੁਰਮੁਖ ਪਿਆਰਿਓ ਪੰਜਾਬ ਤੇ ਰਾਜ ਕੀਤਾ, ਸਿੱਖ ਰਾਜ ਇਸ ਤਰੀਕੇ ਨਾਲ ਗਿਆ। ਇੱਧਰ ਸੰਧ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਹੜੇ ਸਿੱਖ ਰਾਜ ਸਥਾਪਿਤ ਕਰਨ ਵਾਸਤੇ ਗੁਰਮੁਖ ਪਿਆਰਿਓ ਜੋ ਉਹਨਾਂ ਨੇ ਰੋਲ ਅਦਾ ਕੀਤਾ, ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਜੋ ਗਦਾਰਾਂ ਨੇ ਗਦਾਰੀਆਂ ਕੀਤੀਆਂ ਉਹ ਵੀ ਸਾਡੇ ਸਾਹਮਣੇ ਆ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਆਪਣੀ ਗੁਰਮੁਖ ਪਿਆਰਿਓ ਜਿਹੜੀ ਪੈੜ ਆ ਉਹਨੂੰ ਗਾਂਹ ਵਧਾਉਂਦੇ ਜਾਣਾ ਚਾਹੀਦਾ, ਆਪਣੇ ਕਦਮ ਸਿੱਖੀ ਦੇ ਰਾਹ ਤੇ ਗਾਂਹ ਵਧਾਉਂਦੇ ਜਾਣਾ ਚਾਹੀਦਾ। ਗਦਾਰਾਂ ਤੇ ਬਾਜ ਨਿਗਾਹ ਰੱਖਣੀ ਚਾਹੀਦੀ ਹੈ। ਗਦਾਰ ਗਦਾਰੀਆਂ ਕਰ ਰਹੇ ਆ, ਕੁਰਬਾਨੀਆਂ ਕਰਨ ਵਾਲੇ ਕੁਰਬਾਨੀਆਂ ਕਰ ਰਹੇ ਆ। ਕੁਰਬਾਨੀਆਂ ਕਰਨ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜੀਏ, ਗਦਾਰਾਂ ਤੋਂ ਕਿਨਾਰਾ ਕਰੀਏ। ਗੁਰਮੁਖ ਪਿਆਰਿਓ, ਦਾਸ ਦੀ ਇਹੀ ਬੇਨਤੀ ਹੈ। ਇਹਨਾਂ ਵਿਚਾਰਾਂ ਦੇ ਨਾਲ ਹੀ ਦਾਸ ਸਾਹਿਬ ਸੰਗਤਾਂ ਤੋਂ ਖਿਮਾ ਮੰਗਦਾ ਔਰ ਬੇਨਤੀ ਕਰਦਾ ਕਿ 6 ਜੂਨ 2011 ਹੀ 2-4 ਦਿਨ ਰਹਿ ਗਏ ਗੁਰਮੁਖ ਪਿਆਰਿਓ, ਸਾਰੀਆਂ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਵੇਰੇ 6 ਵਜੇ ਪਹੁੰਚਣਾ, ਉੱਥੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਗੈਲਰੀ ਖੋਲੀ ਜਾਣੀ ਹੈ। ਗੁਰਮੁਖ ਪਿਆਰਿਓ, ਸਮੁੱਚੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਸ਼ਹੀਦੀ ਜੋੜ ਮੇਲੇ ਥਾਂ ਥਾਂ ਮਨਾਏ ਜਾ ਰਹੇ ਹੈ। ਅੱਜ ਇੱਥੇ ਇਹ ਵੀ ਦੀਵਾਨ ਵੀ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੇ ਹੈ। 4 ਤਰੀਕ ਨੂੰ ਬਠਿੰਡਾ ਸ਼ਹਿਰ ਵਿੱਚ ਬਹੁਤ ਵੱਡਾ ਸਮਾਗਮ ਰੱਖਿਆ ਹੋਇਆ ਸ਼ਹੀਦਾਂ ਦੀ ਯਾਦ ਵਿੱਚ, ਥਾਂ ਤੇ ਸ਼ਹੀਦਾਂ ਦੀ ਯਾਦ ਦੇ ਸਮਾਗਮ ਚੱਲ ਰਹੇ ਹੈ। ਪਰ ਇਹਨਾਂ ਸਮਾਗਮਾਂ ਦਾ ਗੁਰਮੁਖ ਪਿਆਰਿਓ, ਇਹ ਤਾਂ ਹੀ ਸਫਲ ਨੇ, ਇਹ ਸਮਾਗਮਾਂ ਦਾ ਤਾਂ ਹੀ ਫਾਇਦਾ ਜੇ ਅਸੀਂ ਉਹ ਸੋਚ ਨੂੰ ਬਰਕਰਾਰ ਰੱਖੀਏ, ਉਹ ਸੋਚ ਦੇ ਉੱਤੇ ਪਹਿਰਾ ਦੇਈਏ। ਗੁਰਮੁਖ ਪਿਆਰਿਓ, ਜਿਵੇਂ ਸੰਤ ਬਾਬਾ ਅਜੀਤ ਸਿੰਘ ਜੀ ਨੇ ਉਪਰਾਲਾ ਕੀਤਾ, ਹਮੇਸ਼ਾ ਹੀ ਤਤਪਰ ਰਹਿੰਦੇ ਕੌਮੀ ਕੰਮਾਂ ਵਾਸਤੇ। ਦਾਸ ਨੂੰ ਯਾਦ ਹੈ, ਮੌਜੂਦਾ ਪੰਜਾਬ ਸਰਕਾਰ ਨੇ ਇੱਕ CD ਰਿਲੀਜ਼ ਕਰਨ ਤੇ ਸਾਡੇ ਤੇ 295A ਦੀ ਧਾਰਾ ਲਾ ਕੇ ਮੁਕੱਦਮਾ ਦਰਜ ਕਰ ਦਿੱਤਾ, ਝੂਠਾ ਮੁਕੱਦਮਾ, ਕਿਸੇ ਪਖੰਡੀ ਗੁਰੂ ਦੇ ਕਿਰਦਾਰ ਦੇ ਉੱਤੇ ਝਾਤ ਪਾਉਂਦੀ ਪਖੰਡੀ ਗੁਰੂ CD ਰਿਲੀਜ਼ ਕੀਤੇ, 295A ਦੀ ਧਾਰਾ ਨਾਲ ਮੁਕੱਦਮਾ ਦਰਜ। ਪੂਰੇ ਪੰਜਾਬ ਚ ਨਹੀਂ, ਪੂਰੇ ਸੰਸਾਰ ਵਿੱਚ ਸਿੱਖਾਂ ਚ ਰੋਸ ਦੀ ਲਹਿਰ ਫੈਲੀ ਔਰ ਇੱਥੇ ਵੀ ਸੰਤ ਬਾਬਾ ਅਜੀਤ ਸਿੰਘ ਹੁਣਾਂ ਨੇ ਆਪਣੇ ਸਾਥੀਆਂ ਨੂੰ ਲੈ ਕੇ, ਸੰਗਤਾਂ ਨੂੰ ਲੈ ਕੇ ਕਰਤਾਰਪੁਰ ਦੇ ਵਿੱਚ ਰੋਸ ਮਾਰਚ ਕੱਢਿਆ ਸੀ। ਯੂਟਿਊਬ ਦੇ ਉੱਤੇ ਦਾਸ ਨੇ ਉਹ ਫਿਲਮ ਦੇਖੀ ਹੈ। ਗੁਰਮੁਖ ਪਿਆਰਿਓ, ਜੋ ਉਸ ਵੇਲੇ ਦੀ ਬਣੀ ਹੋਈ ਵੀਡੀਓ, ਹਮੇਸ਼ਾ ਹੀ ਕੌਮੀ ਕੰਮਾਂ ਪੰਥਕ ਕੰਮਾਂ ਵਿੱਚ ਵੱਧ ਚੜ੍ਹ ਕੇ ਗੁਰਮੁਖ ਪਿਆਰਿਓ ਇਹ ਆਪਣਾ ਰੋਲ ਅਦਾ ਕਰਦੇ ਹੈ। ਦਾਸ ਦੀ ਬੇਨਤੀ ਹੈ, ਆਪਾਂ ਸਾਰੇ ਇਸ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਇਸ ਕੌਮੀ ਕੰਮਾਂ ਦੇ ਵਾਸਤੇ ਹੰਭਲਾ ਮਾਰੀਏ। ਚਾਹੇ ਉਹ ਭੁੱਲਰ ਦੀ ਫਾਂਸੀ ਨੂੰ ਰੱਦ ਕਰਾਉਣ ਦਾ ਮਸਲਾ ਹੈ, ਬਲਵੰਤ ਸਿੰਘ ਰਾਜੋਵਾਣਾ ਨੂੰ ਅੰਮ੍ਰਿਤ ਛਕਾਉਣ ਦਾ ਮਸਲਾ ਹੈ, ਚਾਹੇ ਉਹ ਗੁਰਮੁਖ ਪਿਆਰਿਓ ਜੂਨ 84 ਦੀ ਯਾਦਗਾਰ ਬਣਾਉਣ ਦਾ ਮਸਲਾ ਹੈ, ਜਿੰਨੇ ਵੀ ਕੌਮੀ ਮਸਲੇ ਆ, ਚਾਹੇ ਉਹ ਦੇਹਧਾਰੀ ਪਖੰਡੀ ਗੁਰੂਆਂ ਦੇ ਖਿਲਾਫ ਜੂਝਣ ਦਾ ਮਸਲਾ ਹੈ, ਸਾਰਿਆਂ ਤੇ ਆਪਾਂ ਇਕੱਤਰ ਇੱਕ ਮਤ ਹੋ ਕੇ ਆਪਣਾ ਯੋਗਦਾਨ ਪਾਈਏ ਤੇ ਗੁਰਮੁਖ ਪਿਆਰਿਓ ਫਿਰ ਸਤਿਗੁਰ ਦੀ ਰਹਿਮਤ ਹੋਵੇਗੀ, ਫਿਰ ਉਹ ਸਮਾਂ ਦੂਰ ਨਹੀਂ ਹੈ, ਅਸੀਂ ਆਪਣੇ ਮਿੱਥੇ ਨਿਸ਼ਾਨਿਆਂ ਵਿੱਚ ਸਫਲ ਹੋਵਾਂਗੇ। ਫਿਰ ਗੁਰਮੁਖ ਪਿਆਰਿਓ, ਫਿਰ ਕਿਸੇ ਕਵੀ ਦੇ ਕਹੇ ਹੋਏ ਬੋਲ, ਉਸ ਵੇਲੇ ਗੁਰਮੁਖ ਪਿਆਰਿਓ ਸਾਨੂੰ ਕੋਈ ਨਹੀਂ ਰੋਕ ਸਕਦਾ, ਰਾਜ ਕਰੇਗਾ ਖਾਲਸਾ ਦੇ ਸੰਕਲਪ ਤੋਂ ਜੋ ਗੁਰੂ ਸਾਹਿਬ ਨੇ ਸਾਨੂੰ ਸੰਕਲਪ ਦਿੱਤਾ। ਔਰ ਗੁਰਮੁਖ ਪਿਆਰਿਓ, ਫਿਰ ਇਲਾਹੀ ਵੋ ਵੀ ਦਿਨ ਹੋਗਾ ਜਦ ਆਪਣਾ ਰਾਜ ਦੇਖੇਂਗੇ, ਆਪਣੀ ਜ਼ਮੀਨ ਹੋਗੀ, ਆਪਣਾ ਆਸਮਾਨ ਹੋਊਗਾ, ਪੈਰਾਂ ਥੱਲੇ ਜ਼ਮੀਨ ਵੀ ਆਪਣੀ ਹੋਊ, ਸਿਰ ਤੇ ਆਸਮਾਨ ਵੀ ਆਪਣਾ ਹੋਵੇਗਾ, ਸਿੱਖ ਕੌਮ ਗੁਲਾਮ ਨਹੀਂ ਹੋਵੇਗੀ, ਸਿੱਖ ਕੌਮ ਖਾਲਸਾ ਆਜ਼ਾਦ ਹੋਵੇਗਾ। ਹੋਈਆਂ ਵਿਚਾਰਾਂ ਦੀ ਦਾਸ ਸਾਹਿਬ ਜੀ ਤੋਂ ਖਿਮਾ ਮੰਗਦਾ ਹੈ। ਸਤਿਕਾਰਯੋਗ ਸੈਕਟਰੀ ਸਾਹਿਬ ਪ੍ਰਸਿੱਧ ਵਿਦਵਾਨ ਭਾਈ ਭਗਵਾਨ ਸਿੰਘ ਜੀ ਦੌਲ, ਜਦੋਂ ਇੱਥੇ ਦੀਵਾਨ ਸਜੇ ਸੀ ਉਦੋਂ ਵੀ ਇਹ ਆਏ ਸਨ, ਅੱਜ ਵੀ ਇੱਥੇ ਸੈਕਟਰੀ ਦੀ ਡਿਊਟੀ ਨਿਭਾ ਰਹੇ ਆ, ਬੜੇ ਵਿਦਵਾਨ ਨੇ, ਉਹਨਾਂ ਤੋਂ ਅਗਲਾ ਪ੍ਰੋਗਰਾਮ ਆਪ ਸਰਵਣ ਕਰੋ। ਬਹੁਤ ਸਾਰੇ ਸਤਿਕਾਰਯੋਗ ਬੁਲਾਰੇ ਬੈਠੇ ਆ, ਉਹਨਾਂ ਦੇ ਵਿਚਾਰ ਤੁਸੀਂ ਸਰਵਣ ਕਰਨੇ। ਭਾਈ ਹਰਪਾਲ ਸਿੰਘ ਚੀਮਾ ਜੀ ਵੀ ਹੁਣੇ ਪਹੁੰਚੇ ਆ, ਉਹਨਾਂ ਦੇ ਵਿਚਾਰ ਵੀ ਤੁਸੀਂ ਸਰਵਣ ਕਰਨੇ ਆ, ਔਰ ਇਹਨਾਂ ਵਿਚਾਰਾਂ ਨੂੰ ਆਪਾਂ ਹਿਰਦੇ 'ਚ ਵਸਾ ਕੇ ਕੌਮੀ ਜਿਹੜੀ ਗੁਰਮੁਖ ਪਿਆਰੇ ਉਹ ਪੰਚਕ ਗੱਲ ਆ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ। ਹੋਈਆਂ ਭੁੱਲਾਂ ਦੀ ਖਿਮਾ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਗੁਰਫਤਿਹ ਦੀ ਸਾਂਝ ਕਰੋ, ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।